ਸੁਣਨ ਵਾਲੇ ਸੱਜਣੇ ਕੁੰ ਅਸਲਾਮ ਅਲੈਕੁਮ ਦੋਸਤੋ, ਤੁਸਾਂ ਸੱਚਾਈ ਦੀ ਰਾਹ ਦਾ ਪਹਿਲਾ ਹਿੱਸਾ ਸੁਣਿਆ ਹਾ। ਹੁਣ ਅਸਾਂ ਤੁਹਾਡੀ ਖਿਦਮਤ ਵਿਚ ਪ੍ਰੋਗਰਾਮ ਦਾ ਦੂਜਾ ਹਿੱਸਾ ਪੇਸ਼ ਕਰਿੰਦੇ ਪਏ ਹਾਂ। ਪਰ ਖੁਦਾਏ ਕਾਦਰੇ ਮੁਤਲਿਕ, ਜਹਿੰਦੇ ਅੱਗੋਂ ਸ਼ੈਤਾਨ ਖੜ ਵੀ ਨਹੀਂ ਸਕਦਾ, ਉਹਦਾ ਮਨਸੂਬਾ ਇਹ ਹਾ ਜੋ ਉਹ ਉਹਨੇ ਇਸਰਾਇਲੀਆਂ ਵਿਚੋਂ ਇੱਕ ਮਰਦ ਯਾਨੀ ਨਬੀ ਕੋ ਪੈਦਾ ਕਰੇ ਸੀ, ਜਿਹੜਾ ਉਹਦੀ ਚੁਣੀ ਹੋਈ ਕੌਮ ਕੋ ਫਿਰਾਉਣ ਦੇ ਹੱਥ ਕਨੂੰ ਛੁੜਵੇ ਸੀ। ਕਿਆ ਤੁਸਾਂ ਉਹ ਨਬੀ ਕੋ ਜਾਣਦੇ ਹੀ ਵੇ? ਜਿਆ ਇਹ ਅੱਲਾਹ ਦਾ ਮਸ਼ਹੂਰ ਮਾਰੂਫ ਨਬੀ ਹਜ਼ਰਤ ਮੂਸਾ ਹਨ। ਹਜ਼ਰਤ ਮੂਸਾ ਦੇ ਵਾਲਦੈਨ ਹਜ਼ਰਤ ਅਮਰਾਮ ਅਤੇ ਬੀਬੀ ਯੋਕਬਤ ਵੀ ਹੀਰੋ ਹਨ, ਕਿਉਂ ਜੋ ਉਹ ਬਾਦਸ਼ਾਹ ਦੇ ਹੁਕਮ ਕਨੂੰ ਨਾ ਡਰੀਏ। ਅੱਲਾਹ ਦਾ ਕਲਾਮ ਫਰਮੈਂਦੇ ਅਤੇ ਲਾਵੀ ਕਬੀਲੇ ਦੇ ਇੱਕ ਬਨੀ ਇਸਰਾਇਲੀ ਦੇ ਘਰ, ਜਿਹਦੀ ਸ਼ਾਦੀ ਆਪਣੇ ਕਬੀਲੇ ਦੀ ਇੱਕ ਔਰਤ ਨਾਲ ਥਈ ਹਈ, ਇੱਕ ਪੁੱਤਰ ਜਾਇਆ ਅਤੇ ਊ ਬਾਲ ਦੀ ਮਾਂ ਡਿੱਠਾ ਜੋ ਉਹ ਬਾਲ ਬਹੁ ਸੋਹਣਾ ਏ, ਊ ਕੁ ਤ੍ਰੈ ਮਹੀਨੇ ਤਾਈ ਮਿਸਰੀਏ ਕਨੂੰ ਲੁਕਾਈ ਰਹਿ ਗਈ। ਜਿਹੜੇ ਵੇਲੇ ਮਜ਼ੀਦ ਊਕੂ ਲੁਕਾ ਨਾ ਸਕੀ ਤਾਂ ਕਾਨੀਏ ਦਾ ਇੱਕ ਟੋਕਰਾ ਬਣਾ ਤੇ ਉਹਦੀ ਦਰਜ਼ੇ ਵਿੱਚ ਲੁਕ ਲਾ ਦਿੱਤੁਸ, ਵੱਲ ਆਪਣੇ ਪੁੱਤਰ ਕੂ ਹੁੰਦੇ ਵਿੱਚ ਰੱਖ ਦਿੱਤਾ ਅਤੇ ਊ ਟੋਕਰੇ ਕੂ ਦਰਿਆ ਨੀਲ ਦੇ ਕਿਨਾਰੇ ਪਾਣੀ ਵਿੱਚ ਥਏ ਬੂਟਿਆਂ ਨਾਲ ਛੋੜ ਦਿੱਤੁਸ। ਊ ਬਾਲ ਦੀ ਭੇਣ ਪਰੇ ਕਨੂੰ ਤੱਕੀ ਖੜੀ ਰਹਿ ਗਈ ਤਾਂ ਜੋ ਦੇਖੇ ਜੋ ਉਹਦੇ ਨਾਲ ਕਿਆ ਥੀਂਦੇ। ਹੀ ਦੌਰਾਨ ਫਿਰੌਨ ਦੀ ਧੀ ਉਥਈ ਦਰਿਆ ਨੀਲ ਤੇ ਧਾਵਣ ਕੀਤੇ ਆਈ ਅਤੇ ਉਹਦੀਆਂ ਬਾਹਨੀਆਂ ਕਿਨਾਰੇ ਤੇ ਟੁਰਨ ਫਿਰਨ ਲੱਗ ਪਈਆਂ। ਅਚਾਨਕ ਸ਼ਹਿਜ਼ਾਦੀ ਦੀ ਨਿਗਾਹ ਊ ਟੋਕਰੇ ਤੇ ਵੰਜ ਪਈ ਤਾਂ ਆਪਣੀ ਇੱਕ ਬਾਹਨੀ ਕੋ ਆਖਿਓਸ, ਵੰਜ ਊ ਕੂ ਚਾਤੀ ਆ। ਜਿਹੜੇ ਵੇਲੇ ਸ਼ਹਿਜ਼ਾਦੀ ਊ ਟੋਕਰੇ ਦਾ ਢੱਕ ਚਾਤਾ ਤਾਂ ਊ ਇੱਕ ਬਾਲ ਕੂ ਰੋਂਦੀ ਡਿੱਠਾ। ਸ਼ਹਿਜ਼ਾਦੀ ਕੂ ਊ ਬਾਲ ਤੇ ਡਾਢਾ ਤਰਸ ਆਇਆ ਅਤੇ ਆਖਣ ਲੱਗੀ, ਇਹ ਕਹੀਂ ਬਨੀ ਇਸਰਾਇਲੀ ਦਾ ਪੁੱਤਰ ਹੈ। ਹੂੰ ਵੇਲੇ ਊ ਬਾਲ ਦੀ ਭੇਣ ਆ ਤੇ ਸ਼ਹਿਜ਼ਾਦੀ ਕੋ ਆਖਿਆ, ਜੇ ਤੁਸਾਂ ਆਖੋ ਤਾਂ ਮੈਂ ਵੰਜ ਤੇ ਬਨੀ ਇਸਰਾਇਲੀ ਔਰਤਾਂ ਵਿੱਚੋਂ ਕਹੀਂ ਖੀਰ ਪਿਲਾਵਣ ਵਾਲੀ ਕੂ ਤੁਹਾਡੇ ਕੋਲ ਛੱਡ ਆਵਾਂ, ਜਿਹੜੀ ਤੁਹਾਡੀ ਖਾਤਿਰ ਈ ਬਾਲ ਕੋ ਖੀਰ ਪਲੇਂਦੀ ਰਹੇ। ਫਿਰੌਨ ਦੀ ਧੀ ਆਖਿਆ, ਵੰਜ। ਉਹ ਛੇਰ ਜਲਦੀ ਨਾਲ ਲੱਗੀ ਗਈ ਅਤੇ ਊ ਬਾਲ ਦੀ ਮਾਂ ਕੋ ਛੱਡ ਤੇ ਘਿਨ ਆਈ। ਫਿਰੌਨ ਦੀ ਧੀ ਊ ਔਰਤ ਕੋ ਆਖਿਆ, ਈ ਬਾਲ ਕੋ ਘਿਨ ਵੰਜ ਅਤੇ ਮੇਰੀ ਖਾਤਿਰ ਈ ਕੂ ਖੀਰ ਪਲੇਂਦੀ ਰਹਿ, ਮੈਂ ਤੇ ਕੂ ਇਹਦੀ ਤਨਖਾਹ ਦੇਂਦੀ ਰਹਾਂ ਸਾਂ। ਬਸ ਉਹ ਔਰਤ ਊ ਬਾਲ ਕੋ ਘਿਨ ਗਈ ਅਤੇ ਊ ਕੂ ਖੀਰ ਪਲੇਂਦੀ ਰਹਿ ਗਈ। ਜਿੱਡਾ ਬਾਲ ਕੁਝ ਵੱਡਾ ਥੀ ਗਿਆ ਤਾਂ ਊ ਕੂ ਫਿਰੌਨ ਦੀ ਧੀ ਦੇ ਕੋਲ ਘਿਨ ਆਈ ਅਤੇ ਉਹ ਬਾਲ ਊ ਸ਼ਹਿਜ਼ਾਦੀ ਦਾ ਪੁੱਤਰ ਬਣ ਗਿਆ ਅਤੇ ਸ਼ਹਿਜ਼ਾਦੀ ਉਹਦਾ ਨਾਂ ਈ ਵਾਸਤੇ ਮੂਸਾ ਰੱਖਿਆ, ਕਿਉਂ ਜੋ ਊ ਕੂ ਪਾਣੀ ਵਿੱਚੋਂ ਕੱਢਿਆ ਹਾ। ਇਹ ਹਜ਼ਰਤ ਮੂਸਾ ਦੀ ਪੈਦਾਇਸ਼ ਦਾ ਵਾਕਿਆ ਏ। ਜ਼ਰਾ ਸੋਚੋ, ਜਿਹੜੇ ਵੇਲੇ ਇਸਰਾਇਲੀ ਬਾਲੇ ਕੂ ਦਰਿਆ ਬੁਰਦ ਕੀਤਾ ਵੇਂਦਾ ਪਿਆ ਹਾ ਤਾਂ ਹਜ਼ਰਤ ਮੂਸਾ ਆਪਣੀ ਹੀ ਮਾਂ ਦੇ ਖੀਰ ਤੇ ਪਲਦੇ ਪਏ ਹਨ ਅਤੇ ਜ਼ਾਲਿਮ ਬਾਦਸ਼ਾਹ ਫਿਰੌਨ ਦੀ ਨਿਗਰਾਨੀ ਵਿੱਚ ਪਲਦੇ ਪਏ ਹਨ। ਹਜ਼ਰਤ ਮੂਸਾ ਦੀ ਜ਼ਿੰਦਗੀ ਵਿੱਚ ਜਿਹੜਾ ਕੁਝ ਉਹਨੇ ਨਾਲ ਥੀਆ ਉਹ ਅੱਲਾਹ ਦੀ ਮਨਸ਼ਾ ਅਤੇ ਮਰਜ਼ੀ ਨਾਲ ਥੀਂਦਾ ਰਿਹਾ। ਅੱਲਾਹ ਦਾ ਮਨਸੂਬਾ ਇਹ ਹਾ ਜੋ ਉਹ ਬਨੀ ਇਸਰਾਇਲ ਕੋ ਜ਼ਾਲਿਮ ਬਾਦਸ਼ਾਹ ਫਿਰੌਨ ਦੀ ਗੁਲਾਮੀ ਕਨੂੰ ਛੁੜਵਾਉਣ ਕੀਤੇ ਹਜ਼ਰਤ ਮੂਸਾ ਕਨੂੰ ਕੰਮ ਘਿਨੇ। ਖੁਦਾ ਦੀ ਹਿਕਮਤ, ਇਨਸਾਨੀ ਅਕਲ ਅਤੇ ਸ਼ੈਤਾਨ ਦੀ ਅਯਾਰੀ ਕਨੂੰ ਬਹੁ ਬਾਲਾ ਤਰੇ। ਕਿਆ ਤੁਹਾਕੂ ਪਤਾ ਏ ਜੋ ਜੱਡਾਂ ਹਜ਼ਰਤ ਮੂਸਾ ਦੀ ਸੱਠੀ ਦੀ ਰਸਮ ਥਈ ਤਾਂ ਉਹਦੇ ਬਾਅਦ ਉਹਨੇ ਦੀ ਪਰਵਰਿਸ਼ ਕਿੱਥਾਂ ਥਈ? ਹੂੰ ਜ਼ਾਲਿਮ ਬਾਦਸ਼ਾਹ ਫਿਰੌਨ ਦੇ ਘਰ ਵਿੱਚ ਜਿਹੜਾ ਬਨੀ ਇਸਰਾਇਲੀਆਂ ਤੇ ਕਾਬਿਜ਼ ਰਹਿਣ ਚਾਹੁੰਦਾ ਹਾ, ਪਰ ਖੁਦਾ ਚਾਹੁੰਦਾ ਹਾ ਜੋ ਉਹ ਬਨੀ ਇਸਰਾਇਲੀ ਕੋ ਫਿਰੌਨ ਦੇ ਜ਼ੁਲਮ ਸਿਤਮ ਕਨੂੰ ਰਿਹਾਈ ਬਖਸ਼ੇ। ਅੱਲਾਹ ਸਈ ਆਪਣੇ ਮਨਸੂਬੇ ਕੋ ਪੂਰਾ ਕਰਨ ਕੀਤੇ। ਹੂੰ ਜ਼ਾਲਿਮ ਬਾਦਸ਼ਾਹ ਫਿਰੌਨ ਦੀ ਧੀ ਕਨੂੰ ਕੰਮ ਜਿੱਦਾ ਤਾਂ ਜੋ ਉਹ ਮੂਸਾ ਕੋ ਬਚਾਵੇ। ਅੱਲਾਹ ਸਈ ਕੋ ਪਤਾ ਹਾ ਜੋ ਮੂਸਾ ਦੀ ਹਿਫਾਜ਼ਤ ਕੀਤੇ ਬਾਦਸ਼ਾਹ ਦੇ ਘਰ ਕਨੂ ਜ਼ਿਆਦਾ ਮਹਫੂਜ਼ ਤਰੀਨ ਅਤੇ ਬਿਹਤਰੀਨ ਜਹਾ ਵੀ ਕੋਈ ਕਹਿਣੀ ਥੀ ਸਕਦੀ। ਅੱਲਾ ਸਿੰਘ ਕੋ ਇਹ ਵੀ ਪਤਾ ਹਾ ਜੋ ਮੂਸਾ ਦੀ ਤਾਲੀਮ ਓ ਤਰਬੀਅਤ ਕੀਤੇ ਅਤੇ ਜ਼ਹਿਨੀ ਤਰੱਕੀ ਕੀਤੇ ਅਤੇ ਚੰਗਾ ਰਹਿਨੁਮਾ ਬਣਨ ਕੀਤੇ ਜਿਹੜਾ ਕੁਝ ਚਾਹੀਦੇ ਉਹ ਵੀ ਫਿਰਾਉਣ ਦੇ ਘਰ ਦੇ ਸਿਵਾ ਵੀ ਕੋਈ ਜਾ ਨਹੀਂ ਥੀ ਸਕਦੀ, ਤਾਂ ਜੋ ਉਹ ਬਨੀ ਇਸਰਾਇਲ ਦੀ ਰਹਿਨੁਮਾਈ ਕਰਨ ਵਾਸਤੇ ਚੰਗੀ ਤਰ੍ਹਾਂ ਤਿਆਰ ਥੀ ਸਕੇ। ਅਤੇ ਪਾਕ ਕਲਾਮ ਫਰਮੈਂਦੇ ਅਤੇ ਮੂਸਾ ਮਿਸਰੀਏ ਦੇ ਸਾਰੇ ਅਲੂਮ ਦੀ ਤਾਲੀਮ ਹਾਸਲ ਕੀਤੀ ਅਤੇ ਉਹ ਕਲਾਮ ਅਤੇ ਕੰਮ ਵਿੱਚ ਜ਼ੋਰ ਵਾਲਾ ਹਾ, ਪਰ ਹਜ਼ਰਤ ਮੂਸਾ ਕੋ ਅਜਣ ਤਾਈਂ ਬਹੁ ਕੁਝ ਸਿੱਖਣ ਦੀ ਲੋੜ ਹੈ। ਪਾਕ ਕਲਾਮ ਵਿੱਚ ਲਿਖਿਆ ਲਾਥੇ ਜਿੱਦਾਂ ਹਜ਼ਰਤ ਮੂਸਾ ਜਵਾਨ ਥੀ ਗਏ ਤਾਂ ਇੱਕ ਦਿਨ ਉਹ ਆਪਣੀ ਕੌਮ ਦੇ ਭਰਾਵੇਂ ਦੇ ਕੋਲ ਗਏ ਵਧੇ ਹਨ ਤਾਂ ਉਹਨੇ ਦੇ ਦੁੱਖੇ ਕੋ ਡਿੱਠਾ। ਇਹ ਦੌਰਾਨ ਉਹਨੇ ਇੱਕ ਮਿਸਰੀ ਕੋ ਡਿੱਠਾ ਜੋ ਉਹ ਉਹਦੀ ਕੌਮੀ ਭਰਾ ਕੋ ਮਾਰੀ ਕੁੱਟੀ ਵੇਂਦੇ। ਹਜ਼ਰਤ ਮੂਸਾ ਇੱਡੇ ਉੱਡੇ ਡਿੱਠਾ ਜੋ ਕੋਈ ਡਿਹਦਾ ਤਾਂ ਕਹਿ ਨਹੀਂ ਪਦਾ, ਵੱਲ ਉਹਨੇ ਊ ਮਿਸਰੀ ਕੋ ਮਾਰ ਘੱਤਿਆ ਅਤੇ ਉਹਦੀ ਲਾਸ਼ ਕੋ ਰੇਤ ਵਿੱਚ ਪੂਰ ਛੋੜਿਆ। ਦੂਜੇ ਦਿਨ ਉਹ ਵਲਾ ਬਾਹਰ ਗਏ ਤਾਂ ਆਪਣੇ ਬਨੀ ਇਸਰਾਇਲੀਏ ਭਰਾਵੇਂ ਵਿੱਚੋਂ ਡੂ ਕੋ ਆਪਸ ਵਿੱਚ ਲੜਦਾ ਭਿੜਦਾ ਡਿੱਠੋ ਨੇ। ਤਦਹੂ ਉਹਨੇ ਵਿੱਚੋਂ ਜਿਹੜਾ ਜ਼ਿਆਦੀ ਪਿਆ ਕਰੇਂਦਾ ਹਾ ਊ ਕੋ ਆਖਿਓ ਨੇ, ਤੂੰ ਆਪਣੇ ਭਰਾ ਕੋ ਕਿਉਂ ਪਿਆ ਮਰੇਂਦੀ? ਊ ਆਖਿਆ, ਤੇ ਕੋ ਕਹਿ ਸਾਡੇ ਉੱਤੇ ਹਾਕਿਮ ਜਾਂ ਮੁਨਸਿਫ ਮੁਕਰਰ ਕੀਤੇ, ਤੂੰ ਮੈਕੂੰ ਵੀ ਹੂੰ ਮਿਸਰੀ ਵਾਂਗੂ ਮਾਰ ਖੱਤਣ ਚਾਹਨੀ? ਜੈਕੂ ਤੈਂ ਕੱਲ ਮਾਰੀਏ। ਤਾਂ ਹਜ਼ਰਤ ਮੂਸਾ ਇਹ ਸੁਣ ਤੇ ਖੌਫਜ਼ਦਾ ਥੀ ਗਏ ਅਤੇ ਦਿਲ ਵਿੱਚ ਸੋਚਣ ਲੱਗੇ ਜੋ ਰਾਸ ਤਾਂ ਫਾਸ਼ ਥੀ ਗਏ। ਜਦਾਂ ਫਿਰਾਉਣ ਤਾਈਂ ਇਹ ਗਾਲ ਪਹੁੰਚੀ ਤਾਂ ਊ ਹਜ਼ਰਤ ਮੂਸਾ ਕੋ ਸਜ਼ਾਏ ਮੌਤ ਦੇਵਣ ਦਾ ਫਰਮਾਨ ਜਾਰੀ ਕਰ ਦਿੱਤਾ, ਪਰ ਹਜ਼ਰਤ ਮੂਸਾ ਉੱਥੋਂ ਭੱਜ ਤੇ ਮਦਿਆਨ ਦੇ ਮੁਲਕ ਵਿੱਚ ਆ ਗਏ। ਅਸਾਂ ਦੇਖਦੇ ਹਾਂ ਜੋ ਹਜ਼ਰਤ ਮੂਸਾ ਆਪਣੇ ਜ਼ੋਰ ਨਾਲ ਬਨੀ ਇਸਰਾਇਲ ਕੋ ਛੁਡਾਉਣ ਦੀ ਕੋਸ਼ਿਸ਼ ਕਰੇਂਦੇ, ਪਰ ਅੱਲਾ ਸਈ ਈ ਤਰ੍ਹਾਂ ਨਾ ਚਾਹੁੰਦਾ ਹਾ। ਅੱਲਾ ਸਈ ਚਾਹੁੰਦਾ ਹਾ ਜੋ ਬਨੀ ਇਸਰਾਇਲ ਕੋ ਛੁਡਾਉਣ ਕੀਤੇ ਉਹ ਹਜ਼ਰਤ ਮੂਸਾ ਕੋ ਆਪਣੇ ਤਰੀਕੇ ਨਾਲ ਇਸਤੇਮਾਲ ਕਰੇ। ਬਨੀ ਇਸਰਾਇਲ ਦਾ ਛੁਟਕਾਰਾ ਹਜ਼ਰਤ ਮੂਸਾ ਦੀ ਤਰਫੋਂ ਨਾ ਹਾ, ਬਲਕਿ ਉਹ ਅੱਲਾ ਦੀ ਤਰਫੋਂ ਹਾ। ਹਜ਼ਰਤ ਮੂਸਾ ਬਜ਼ਾਤੇ ਖੁਦ ਫਕਤ ਅੱਲਾ ਦੇ ਬੰਦੇ ਹਨ ਅਤੇ ਉਹ ਆਪਣੇ ਜ਼ੋਰ ਨਾਲ ਬਨੀ ਇਸਰਾਇਲ ਕੋ ਫਿਰਾਉਣ ਦੀ ਗੁਲਾਮੀ ਕਾਨੂੰ ਛੁਡਵਾ ਨਾ ਸਕਦੇ ਹਨ ਜੇ ਤਾਈਂ ਉਹਨੇ ਕੋ ਅੱਲਾ ਦੀ ਤਾਕਤ ਨਾ ਮਿਲੇ ਹਾ। ਅਤੇ ਰੱਬੁਲ ਇੱਜ਼ਤ ਦਾ ਕਲਾਮ ਫਰਮੈਂਦੇ ਜੋ ਹਜ਼ਰਤ ਮੂਸਾ 40 ਸਾਲਾਂ ਤਾਈਂ ਮੁਲਕੇ ਮਦਿਆਨ ਦੇ ਰੇਤਲੇ ਇਲਾਕੇ ਵਿੱਚ ਰਹਿੰਦੇ ਰਹਿ ਗਏ, ਈ ਗਰਮ ਅਤੇ ਖੁਸ਼ਕ ਸਹਿਰਾ ਵਿੱਚ ਅੱਲਾ ਸਈ ਹਜ਼ਰਤ ਮੂਸਾ ਕੋ ਬਹੁ ਅਹਿਮ ਸਬਕ ਸਿਖਾਵਣੇ ਹਨ। ਪਾਕ ਕਲਾਮ ਦੀ ਇੱਕ ਐਤ ਮੁਬਾਰਕਾ ਦੱਸਿੰਦੀ ਹੈ, ਜਿਹੜਾ ਥੋੜੀ ਚੀਜ਼ ਵਿੱਚ ਦਿਆਨਤਦਾਰ ਏ ਉਹ ਬਹੁ ਵਿੱਚ ਵੀ ਦਿਆਨਤਦਾਰ ਏ, ਅਤੇ ਜਿਹੜਾ ਥੋੜੀ ਚੀਜ਼ ਵਿੱਚ ਬਦ ਦਿਆਨਤ ਏ ਉਹ ਬਹੁ ਵਿੱਚ ਵੀ ਬੇਈਮਾਨ ਏ। ਇੰਕ ਨੂੰ ਪਹਿਲੇ ਜੋ ਅੱਲਾ ਸਈ ਬਨੀ ਇਸਰਾਇਲ ਦੀ ਕਿਆਦਤ ਜਿਹਾ ਵੱਡਾ ਕੰਮ ਹਜ਼ਰਤ ਮੂਸਾ ਦੇ ਸਪੁਰਦ ਕਰੇਂਦਾ, ਹਜ਼ਰਤ ਮੂਸਾ ਕੀਤੇ ਜ਼ਰੂਰੀ ਹਾ ਜੋ ਉਹ ਛੋਟੇ ਛੋਟੇ ਕੰਮੇ ਵਿੱਚ ਆਪਣੇ ਆਪ ਨੂੰ ਵਫ਼ਾਦਾਰ ਸਾਬਿਤ ਕਰੇ। ਅੱਲਾ ਦਾ ਕਲਾਮ ਸਾਕੁੜ ਸੇਂਦੇ ਜੋ ਇੱਕ ਇਲਾਕਾ ਜਿਹੜਾ ਮਿਸਰ ਕਨੂੰ ਬਹੁ ਪਰੇ ਹਾ, ਉੱਥਾਂ ਹਜ਼ਰਤ ਮੂਸਾ ਭੇਡੇ ਦੇ ਆਜੜੀ ਬਣੇ, ਉਹਨੇ ਸ਼ਾਦੀ ਕੀਤੀ ਅਤੇ ਉਹਨੇ ਦੇ ਡੂ ਬਾਲ ਹਨ। 40 ਸਾਲ ਤਾਈਂ ਹਜ਼ਰਤ ਮੂਸਾ ਇੱਕ ਵਫ਼ਾਦਾਰ ਆਜੜੀ ਬਣੇ ਰਹੀਏ, ਜਿਹੜੇ ਵੇਲੇ ਹਜ਼ਰਤ ਮੂਸਾ ਬਰ ਬਿਆਬਾਨ ਵਿੱਚ ਆਪਣੇ ਸੋਹਰੇ ਦੀਆਂ ਭੇਡਾਂ ਬੱਕਰੀਆਂ ਚਰੇਂਦਾ ਹਾ, ਊ ਵੇਲੇ ਅੱਲਾ ਸਿੰਘ ਉਹਨੇ ਕੋ ਤਿਆਰ ਕਰੇਂਦਾ ਪਿਆ ਹਾ ਤਾਂ ਜੋ ਉਹ ਇਸਰਾਇਲੀ ਕੌਮ ਦਾ ਆਜੜੀ ਬਣੇ। ਅੱਲਾ ਸਿੰਘ ਦੇ ਕੋਲ ਹਜ਼ਰਤ ਮੂਸਾ ਕੀਤੇ ਅਤੇ ਆਪਣੀ ਕੌਮ ਬਨੀ ਇਸਰਾਇਲ ਕੀਤੇ ਵੱਡੇ ਵੱਡੇ ਅਜ਼ੀਮ ਮਨਸੂਬੇ ਹਨ। ਖੁਦਾ ਦਾ ਕਲਾਮ ਮਜ਼ੀਦ ਬਿਆਨ ਫਰਮੈਂਦੇ, ਅਤੇ ਬਹੁ ਮੁੱਦਤ ਦੇ ਬਾਅਦ ਈ ਥੀਆ ਜੋ ਮੁਲਕੇ ਮਿਸਰ ਦਾ ਬਾਦਸ਼ਾਹ ਮਰ ਗਿਆ ਅਤੇ ਬਨੀ ਇਸਰਾਇਲ ਆਪਣੀ ਗੁਲਾਮੀ ਦੀ ਵਜ੍ਹਾ ਕਾਨੂੰ ਆਹੋਜ਼ਾਰੀ ਕਰੇਂਦੇ ਪਏ ਹਨ, ਬਸ ਉਹਨੇ ਦਾ ਰੋਵਣ ਅਤੇ ਫਰਿਆਦ ਬਾਰਗਾਹੇ ਇਲਾਹੀ ਵਿੱਚ ਪਹੁੰਚ ਗਈ। ਤਾਂ ਰੱਬੁਲ ਇੱਜ਼ਤ ਆਪਣੇ ਊ ਅਹਿਦ ਕੋ ਯਾਦ ਕੀਤਾ ਜਿਹੜਾ ਊ ਹਜ਼ਰਤ ਇਬਰਾਹੀਮ, ਹਜ਼ਰਤ ਇਸਹਾਕ ਅਤੇ ਹਜ਼ਰਤ ਯਾਕੂਬ ਨਾਲ ਕੀਤਾ ਹਾ, ਅਤੇ ਰੱਬੁਲ ਇੱਜ਼ਤ ਬਨੀ ਇਸਰਾਇਲ ਤੇ ਕਰਮ ਦੀ ਨਿਗਾਹ ਫਰਮਾਈ ਅਤੇ ਉਹਨਾਂ ਦਾ ਖਿਆਲ ਰੱਖਿਆ। ਬਨੀ ਇਸਰਾਇਲ ਬਹੁ ਲੰਬੇ ਅਰਸੇ ਤਾਈਂ ਗੁਲਾਮੀ ਵਿੱਚ ਰਹੀਏ, ਆਹ ਉਹ ਕਹਿੰਝੇ ਜ਼ੁਲਮ ਸਾਂਦੇ ਰਹੀਏ, ਪਰ ਅੱਲਾਹ ਸਾਈਂ ਉਹਨੇ ਕੂੰ ਨਾ ਵਿਸਾਰਿਆ। ਅੱਲਾਹ ਸਾਈਂ ਬਨੀ ਇਸਰਾਇਲ ਕੂੰ ਮਿਸਰੀਆਂ ਦੀ ਗੁਲਾਮੀ ਵਿੱਚੋਂ ਛੁਡਾਉਣ ਦਾ ਮਨਸੂਬਾ ਬਣਾਈ ਬੈਠਾ ਹਾਂ। ਮੈਂ ਤੁਹਾਡੇ ਕੰਨੋਂ ਇੱਕ ਸਵਾਲ ਪੁੱਛਣ ਚਾਹੁੰਦਾ, ਜੋ ਅੱਲਾਹ ਸਾਈਂ ਕਿਉਂ ਬਨੀ ਇਸਰਾਇਲ ਕੂੰ ਫਿਰਾਉਣ ਦੀ ਗੁਲਾਮੀ ਵਿੱਚੋਂ ਛੁਡਾਉਣ ਚਾਹੁੰਦੇ ਹਨ? ਕਿਆ ਉਹ ਬਿਨੇ ਕੰਨੋਂ ਜ਼ਿਆਦਾ ਚੰਗੇ ਹਨ? ਕਹਿਣਾ, ਇਸਰਾਇਲੀ ਮਿਸਰੀਆਂ ਵਾਂਗੂੰ ਬਲਕਿ ਸਾਰੀ ਬਨੀਨੋ ਇਨਸਾਨ ਵਾਂਗੂੰ ਗੁਨੇਗਾਰ ਹਨ। ਤਮਵਲ ਅੱਲਾਹ ਸਾਈਂ ਬਨੀ ਇਸਰਾਇਲ ਵਾਸਤੇ ਇਹ ਖਾਸ ਮਨਸੂਬਾ ਕਿਉਂ ਬਣਾਇਆ? ਈ ਵਾਸਤੇ ਜੋ ਖੁਦਾ ਵਫ਼ਾਦਾਰ ਏ ਅਤੇ ਰਹੀਮ ਹੈ। ਛੇਕੜੀ ਐਤ ਵਲਾ ਡਿਕ ਸੁਣ। ਤਰਬੁਲ ਇੱਜ਼ਤ ਆਪਣੇ ਊਂ ਅਹਿਦ ਕੂੰ ਯਾਦ ਕੀਤਾ, ਜਿਹੜਾ ਊਂ ਹਜ਼ਰਤ ਇਬਰਾਹੀਮ, ਹਜ਼ਰਤ ਇਸਹਾਕ ਅਤੇ ਹਜ਼ਰਤ ਯਾਕੂਬ ਨਾਲ ਕੀਤਾ ਹਾ, ਅਤੇ ਰਬੁਲ ਇੱਜ਼ਤ ਬਨੀ ਇਸਰਾਇਲ ਤੇ ਕਰਮ ਦੀ ਨਿਗਾਹ ਫਰਮਾਈ ਅਤੇ ਉਹਨਾਂ ਦਾ ਖਿਆਲ ਰੱਖਿਉਸ। ਜਿਹਾ ਆਪਣੀ ਵਫ਼ਾਦਾਰੀ ਅਤੇ ਰਹਿਮਤ ਦੀ ਖਾਤਰ ਅੱਲਾਹ ਸਾਈਂ ਹਜ਼ਰਤ ਇਬਰਾਹੀਮ ਨਾਲ ਕੀਤਾ ਵਾਅਦਾ ਯਾਦ ਕੀਤਾ, ਜਦਾਂ ਊਂ ਇਬਰਾਹੀਮ ਕੋ ਆਖਿਆ, ਮੈਂ ਤੇਕੋ ਇੱਕ ਵੱਡੀ ਕੌਮ ਬਣੇ ਸਾਂ, ਤੇਕੋ ਬਹੁ ਬਰਕਤਾਂ ਦੇ ਸਾਂ, ਤੇਕੋ ਬਹੁ ਵੱਡਾ ਨਾਂ ਵਾਲਾ ਬਣਾ ਦੇ ਸਾਂ, ਜੋ ਤੂੰ ਬਿਨੇ ਕੀਤੇ ਬਰਕਤ ਦਾ ਵਸੀਲਾ ਬਣਵੇਂ ਸੀ। ਅਤੇ ਊਂ ਹਜ਼ਰਤ ਇਬਰਾਹੀਮ ਕੋ ਆਖਿਆ, ਇਬਰਾਹੀਮ ਤੂੰ ਈ ਗਾਲ ਦਾ ਯਕੀਨ ਕਰ, ਜੋ ਤੇਰੀ ਆਲ ਦੇ ਲੋਕ ਇੰਝੇ ਮੁਲਕ ਵਿੱਚ ਜਿਹੜਾ ਇਨ੍ਹੇ ਦਾ ਨਹੀਂ ਪਰਦੇਸੀ ਹੋ ਸਨ ਅਤੇ ਉੱਥੋਂ ਦੇ ਲੋਕਾਂ ਦੀ ਗੁਲਾਮੀ ਕਰੇ ਸਨ, ਅਤੇ ਉਹ 400 ਸਾਲ ਤਾਈਂ ਇਨ੍ਹੇ ਕੋ ਡੋਖੜੇ ਸਨ, ਪਰ ਮੈਂ ਊਂ ਕੌਮ ਦੀ ਅਦਾਲਤ ਕਰੇ ਸਾਂ ਜਹਿੰਦੀ ਉਹ ਗੁਲਾਮੀ ਕਰੇ ਸਨ, ਅਤੇ ਬਾਅਦ ਵਿੱਚ ਉਹ ਵੱਡੀ ਮਾਲ ਮੱਡੀ ਘਿਣ ਤੇ ਉੱਥੋਂ ਨਿਕਲ ਆ ਸਨ। ਰਬੁਲ ਇੱਜ਼ਤ ਦੇ ਫਜ਼ਲ ਨਾਲ ਅਗਲੇ ਸਬਕ ਵਿੱਚ ਅਸਾਂ ਦੱਸੇਸੂ, ਜੋ ਅੱਲਾਹ ਸਾਈਂ ਇੱਕ ਖਾਸ ਤਰੀਕੇ ਨਾਲ ਕਿਵੇਂ ਹਜ਼ਰਤ ਮੂਸਾ ਉੱਤੇ ਜ਼ਹਿਰ ਥੀਆ ਅਤੇ ਉਹਨੇ ਕੋ ਸੱਡ ਤੇ ਆਖਿਆ, ਜੋ ਉਹ ਮੁਲਕ ਮਿਸਰ ਦੋ ਵੰਜਨ ਅਤੇ ਬਨੀ ਇਸਰਾਇਲ ਕੋ ਫਿਰਾਉਣ ਦੀ ਗੁਲਾਮੀ ਵਿੱਚੋਂ ਛੁਡਾਵਨ, ਅਤੇ ਇਹ ਬਿਲਕੁਲ ਇਵੇਂ ਥੀਆ ਜਿਵੇਂ ਊ ਬਹੁ ਅਰਸਾ ਪਹਿਲੇ ਵਾਅਦਾ ਕੀਤਾ ਹਾ। ਅੱਜ ਦਾ ਪ੍ਰੋਗਰਾਮ ਸੁਣਨ ਕੀਤੇ ਤੁਹਾਡਾ ਬਹੁ ਸ਼ੁਕਰੀਆ। ਅਸਾਂ ਜ਼ਬੂਰ ਸ਼ਰੀਫ ਦੀ ਈ ਆਇਤ ਮੁਬਾਰਕਾ ਦੀ ਤਲਾਵਤ ਨਾਲ ਤੁਹਾਕੂ ਖੁਦਾ ਹਾਫਿਜ਼ ਆਹਦੇ ਹੈ। ਰਬੁਲ ਇੱਜ਼ਤ ਦਾ ਸ਼ੁਕਰ ਕਰੋ, ਉਹਦੇ ਨਾਂ ਦੇ ਵਸੀਲੇ ਦੁਆ ਮੰਗੋ, ਸਾਰੀ ਖਲਕਤ ਦੇ ਸਾਹਮਣੇ ਉਹਦੇ ਕੰਮੇ ਦਾ ਬਿਆਨ ਕਰੋ। ਊ ਆਪਣੇ ਅਹਿਦ ਕੋ ਹਮੇਸ਼ਾ ਯਾਦ ਰੱਖੀਏ, ਯਾਨੀ ਉਹਦੇ ਕਲਾਮ ਕੋ ਜਿਹੜਾ ਊ ਹਜ਼ਾਰ ਪੁਸ਼ਤੇ ਵਾਸਤੇ ਫਰਮਾਏ, ਹੂੰ ਅਹਿਦ ਕੋ ਜਿਹੜਾ ਊ ਇਬਰਾਹੀਮ ਨਾਲ ਕਾਇਮ ਕੀਤੇ, ਅਤੇ ਹੂੰ ਕਸਮ ਕੋ ਜਿਹੜੀ ਊ ਇਸਹਾਕ ਨਾਲ ਖਾਧੀ ਹੈ। ਰੱਬ ਸੋਹਣੇ ਦੇ ਹਵਾਲੇ ਖਤ ਲਿਖਣ ਕੀਤੇ ਸਾਡਾ ਪਤਾ ਹੈ, ਸੱਚਾਈ ਦੀ ਰਾਹ, ਪੀਓ ਬਕਸ ਨੰਬਰ 311, ਲਾਹੌਰ, ਪਾਕਿਸਤਾਨ। ਇੱਕ ਦਫਾ ਵਲਾ ਦੱਸਿੰਦਾ, ਸੱਚਾਈ ਦੀ ਰਾਹ, ਪੋਸਟ ਬਕਸ ਨੰਬਰ 311, ਲਾਹੌਰ, ਪਾਕਿਸਤਾਨ। ਤੁਸਾਂ ਸਾਕੂ ਫੋਨ ਕਾਲ ਵੀ ਕਰ ਸਕਦੇ ਹੋ। ਫੋਨ ਕਰਨ ਕੀਤੇ ਸਾਡਾ ਨੰਬਰ ਲਿਖ ਗਿਨੋ, 0341-3043-110। ਇੱਕ ਦਫਾ ਵਲਾ ਦੱਸਿੰਦਾ, 0341-3043-110। ਤੁਸਾਂ ਸਾਕੂ ਈਮੇਲ ਵੀ ਕਰ ਸਕਦੇ ਹੋ। ਸਾਡਾ ਈਮੇਲ ਹੈ listen.live77@gmail.com। ਤੁਹਾਨੂੰ ਸਪੈਲਿੰਗ ਦੱਸਾ ਦਿੰਦਾ, listen.live77@gmail.com।